ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਏ ਮਨ ਮੇਰਿਆ ਗੌਣ ਸੰਸਾਰ ਹੈ ਅੰਤ ਸੱਚ ਨਬੇੜਾ ਰਾਮ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨ ਫੇਰਾ ਰਾਮ ਏ ਮਨ ਮੇਰਿਆ ਗੌਣ ਸੰਸਾਰ ਹੈ ਅੰਤ ਸੱਚ ਨਬੇੜਾ ਰਾਮ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨ ਫੇਰਾ ਰਾਮ ਫਿਰ ਹੋਏ ਨ ਫੇਰਾ ਅੰਤ ਸੱਚ ਨਬੇੜਾ ਗੁਰਮੁਖ ਮਿਲੈ ਵਡਿਆਈ ਸਾਚੈ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਬੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਾਹੁਰ ਨ ਭਵ ਜਲ ਫੇਰਾ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਬੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਾਹੁਰ ਨ ਭਵ ਜਲ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ, ਅਕਾਲ ਪੁਰਖ ਦੇ ਦਸ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਸਭਨਾਂ ਨੂੰ ਯਾਦ ਕਰਦਿਆਂ ਪ੍ਰਭੂ ਦੇ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਪਾਵਨ ਫੁਰਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀਨ ਹੋ ਕਰਕੇ ਸਮੁੱਚੀ ਲੋਕਾਈ ਦੇ ਭਲੇ ਹਿੱਤ ਬਖਸ਼ਦੇ ਹਨ, ਉਸ ਸ੍ਰੀ ਮੁਖਵਾਕ ਦੀ ਵਿਆਖਿਆ ਗੁਰੂ ਅਰਜਨ ਪ੍ਰਤੱਖ ਹਰ ਖੁਦ ਖੁਦਾ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਅਸਥਾਨ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ ਸੱਚ ਨਬੇੜਾ ਰਾਮ।
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਵਡਹੰਸ ਰਾਗ ਦੇ ਵਿੱਚ ਇਹ ਸ੍ਰੀ ਮੁਖਬਾਕ ਪ੍ਰਗਟ ਕਰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 571 ਅਤੇ 72 ਅੰਗ ਉੱਪਰ ਦਰਜ ਹੈ, ਮਹਾਰਾਜ ਇੱਥੇ ਸਾਨੂੰ ਸਮਝਾਉਂਦੇ ਨੇ, ਐ ਜਗਿਆਸੂਓ ਆਪਣੇ ਮਨ ਨੂੰ ਇਹ ਸਿੱਖਿਆ ਦੇਣੀ ਕਰੋ, ਇਹ ਜਿਹੜਾ ਸੰਸਾਰ ਹੈ, ਸੰਸਰਣ ਕਰਦਾ ਹੈ, ਵਾਧਾ ਫੁੱਲਦਾ ਹੈ, ਪ੍ਰਫੁੱਲਤ ਹੁੰਦਾ ਹੈ, ਘਟ ਜਾਂਦਾ ਹੈ। ਇੱਥੇ 84 ਲੱਖ ਜੂਨਾਂ ਦਾ ਜਿਹੜਾ ਗੇੜ ਹੈ, ਜੋ ਆਵਾਗਮਨ ਹੈ, ਉਹ ਖੂਹ ਦੀ ਟਿੰਡ ਦੀ ਨਿਆਈ ਸਾਡੇ ਗਲ ਪਿਆ ਰਹਿੰਦਾ ਹੈ। ਆਵਾ ਤੋਂ ਭਾਵ ਹੈ ਆਉਣਾ, ਗਾਉਣ ਦਾ ਭਾਵ ਹੁੰਦਾ ਹੈ ਫਿਰਦੇ ਰਹਿਣਾ। ਇਹ ਸੰਸਾਰ ਆਵਾਗਮਨ ਹੈ, ਪਰ ਦੁਨੀਆਂ ਦੇ ਉੱਤੇ ਆਉਣ ਦਾ ਕਾਰਨ ਦੁਨੀਆਂ ਦਾ ਮੋਹ ਹੈ। ਮੁਕਤੀ ਦਾ ਕਾਰਨ, ਨਜ਼ਾਤ ਹਾਸਲ ਕਰਨ ਦਾ ਕਾਰਨ ਪਰਮਾਤਮਾ ਦਾ ਮੋਹ ਹੈ। ਸੰਸਾਰ ਦਾ ਮੋਹ ਕਰਦੇ ਹਾਂ, ਸੰਸਾਰ ਤੇ 84 ਲੱਖ ਜੂਨਾਂ ਮਿਲ ਜਾਂਦੀਆਂ ਨੇ। ਨਿਰੰਕਾਰ ਦਾ ਮੋਹ ਕਰਦੇ ਹਾਂ, ਆਵਾਗਮਨ ਮਿਟਦਾ ਹੈ, ਉਹਦੇ ਚਰਨ ਮਿਲ ਜਾਂਦੇ ਨੇ। ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨ ਨਾ ਚੂਕੈ ਫੇਰਾ। ਮਹਾਰਾਜ ਕਹਿੰਦੇ ਨੇ, ਇਸ ਕਾਇਆ ਦੇ ਅੰਦਰ ਜਿੰਨਾ ਤੱਕ ਹੰਕਾਰ ਹੈ, ਮੈਂ ਮੇਰਾ ਹੈ, ਮਮਤਾ ਪ੍ਰਬਲ ਹੈ, ਜਿੰਨਾ ਚਿਰ ਸੰਸਾਰ ਦਾ ਮੋਹ ਕਰਦੇ ਰਹੋਗੇ, ਸੰਸਾਰ ਤੇ ਹੀ ਆਉਣਾ ਪਵੇਗਾ। ਅਕਾਲ ਪੁਰਖ ਦਾ ਮੋਹ ਕਰੋਗੇ ਤੇ ਤੁਹਾਨੂੰ ਮੁਕਤੀ ਮਿਲ ਜਾਵੇਗੀ। ਸੋ ਇਹ ਜਿਹੜਾ ਜੂਨਾਂ ਦਾ ਚੱਕਰ ਹੈ, ਇਹ ਸੰਸਾਰ ਦੇ ਮੋਹ ਕਰਕੇ ਚੱਲਦਾ ਹੈ। ਗੁਰੂ ਨਾਨਕ ਸਾਹਿਬ ਨੇ ਬਿਲਾਵਲ ਰਾਗ ਦੇ ਵਿੱਚ ਇਹ ਹੁਕਮ ਕੀਤਾ ਹੈ, ਸੂਕਰ ਸਵਾਨ ਗਰ ਤਬ ਮੰਜਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ, ਗੁਰ ਤੇ ਮੋਹ ਫੇਰੇ ਤਿਨ ਜੋਨ ਪਵਾਈਐ, ਬੰਧਨ ਬਾਧਿਆ ਆਈਐ ਜਾਈਐ। ਗੁਰੂ ਨਾਨਕ ਸਾਹਿਬ ਕਹਿੰਦੇ, ਜਿਹੜੇ ਗੁਰੂ ਨੂੰ ਧਾਰ ਕੇ ਅਕਾਲ ਪੁਰਖ ਦਾ ਨਾਮ ਨਹੀਂ ਜਪਦੇ, ਸੰਸਾਰ ਦੇ ਮੋਹ ਵਿੱਚ ਲੱਗੇ ਰਹਿੰਦੇ ਨੇ, ਕੋਈ ਸੂਰ ਬਣ ਜਾਂਦਾ ਹੈ, ਕੋਈ ਕੁੱਤਾ ਬਣ ਜਾਂਦਾ ਹੈ, ਕੋਈ ਗਧਾ ਬਣ ਜਾਂਦਾ ਹੈ, ਕੋਈ ਮਲੇਸ਼ ਬਣ ਜਾਂਦਾ ਹੈ, ਕੋਈ ਨੀਚ ਚੰਡਾਲ ਬਣ ਜਾਂਦਾ ਹੈ। ਇਉਂ 84 ਲੱਖ ਜੂਨਾਂ ਦਾ ਗੇੜ ਉਸਨੂੰ ਪੈ ਜਾਂਦਾ ਹੈ। ਕਈ ਸਥੂਲ ਅਰਥ ਦਾ ਖੰਡਨ ਕਰ ਦਿੰਦੇ ਨੇ, ਜੀ 84 ਲੱਖ ਜੂਨਾਂ ਨਹੀਂ ਹੁੰਦੀਆਂ, ਤੇ ਅੱਖਾਂ ਨੂੰ ਨਜ਼ਰੀ ਆ ਰਹੇ ਨੇ ਜੀਵ ਜੰਤੂ, ਤੇ ਫਿਰ ਸਭ ਕੁਝ ਹੈ। ਅੰਤਰਮੁਖੀ ਅਰਥ ਵੱਲ ਵੱਧ ਤੁਰਦੇ ਨੇ ਜੀ, ਅਖੇ ਤੇ ਅੰਦਰ ਦੀ ਦਸ਼ਾ ਨੂੰ ਆਖਿਆ। ਲੋਭੀ ਬੰਦੇ ਨੂੰ ਕੁੱਤੇ ਵਰਗਾ ਕਹਿ ਦਿੱਤਾ ਜਾਂਦਾ ਹੈ, ਮੋਹ ਵਿੱਚ ਫਸੇ ਬੰਦੇ ਨੂੰ ਜਿਵੇਂ ਨਿਆਣੇ ਕੋਈ ਚੱਟੀ ਜਾਵੇ, ਮੋਹ ਵਿੱਚ ਸੂਰ ਵਰਗਾ ਕਹਿ ਦਿੱਤਾ ਜਾਂਦਾ। ਇਹ ਵਾਧੂ ਦੀਆਂ ਬਾਤਾਂ ਨੇ। ਗੁਰੂ ਨਾਨਕ ਸਾਹਿਬ ਨੇ ਸਾਫ ਲਿਖਿਆ ਹੈ ਵੀ ਗੁਰੂ ਉਪਦੇਸ਼ ਗ੍ਰਹਿਣ ਨਹੀਂ ਕਰੋਗੇ, ਸੰਸਾਰ ਦੇ ਮੋਹ ਦਾ ਤਿਆਗ ਨਹੀਂ ਕਰੋਗੇ, ਤੇ ਸੰਸਾਰ ਤੇ ਜੰਮਣਾ ਮਰਨਾ ਕਾਇਮ ਰਹੇਗਾ। ਔਰ ਬੜੇ ਬੜੇ ਇੰਗਲਿਸ਼ ਦੇ ਪ੍ਰੋਫੈਸਰ ਸਾਹਿਬਾਨ ਵਿਦਵਾਨ ਵੀ ਇਹੀ ਅਰਥ ਕਰਦੇ ਨੇ, ਦ ਹਿਊਮਨ ਇਜ਼ ਅ ਪਿਗ, ਆ ਡੋਗ, ਆ ਡੋਂਕੀ, ਆ ਕੈਟ, ਬੰਦਾ ਹੀ ਇਹਨਾਂ ਜੂਨਾਂ ਵਿੱਚ ਪਵਾਇਆ ਜਾਂਦਾ ਹੈ, ਆ ਬੀਸਟ, ਆ ਫਿਲਥੀ, ਆ ਲੋਲੀ ਰਿਚ, ਇਹ ਜਿੰਨੀਆਂ ਵੀ ਜੂਨਾਂ ਨੇ, ਇਹ ਬੰਦਾ ਹੀ ਇਹਨਾਂ ਵਿੱਚ ਭਰਮਾਇਆ ਜਾਂਦਾ ਹੈ। ਕਾਰਨ ਕੀ ਹੈ? ਇੰਗਲਿਸ਼ ਦੇ ਵਿਦਵਾਨ ਲਿਖਦੇ ਨੇ, ਇਫ ਹੀ ਟਰਨਸ ਹਿਜ਼ ਫੇਸ ਅਵੇ ਫਰੋਮ ਗੁਰੂ,
then he shall be reincarnated again and again. Guru nu pith ditti te 84 lakh juna da ged pai gaya. ये बंधन पै जांदे ने. महाराज गुरु ग्रंथ साहिब कहिंदे ने गुर प्रसाद जन कबीर राम कर स्नेही. कबीर जी राही भी सानू समझाउंदे ने सूकर कूकर जोन भ्रमे तो लाज ना आई राम नाम शाड अमृत काहे बिख खाई. कबीर जी कहिंदे ने सारा जीवन विकारां विच जहर विच गलतान कर लिया ई. क्यों तैनू खौफ नहीं है परमात्मा दा पिछलियां जूनां भुल गया कदे कुत्ता बनिया कदे सूर बनिया फिर संसार दा मोह लई बैठा है. अगां वी तू नजात नहीं चाहुंदा लगदा है जूनां विच ही भरमाया जावेंगा. सो भगतां ने संतां ने साफ दावा कीता है भी जूना ने. कबीर जी कहिंदे ने राम सिमर राम सिमर राम सिमर भाई राम नाम सिमरन बिन बूढ़ते अधिकाई. जिन्ना सिमरन नहीं कीता वो संसार सागर विच 84 लख जूना दरमियान डुब गए. ਜਦੋਂ ਤੁਸੀਂ ਭਗਤਾਂ ਨੂੰ ਪੜ੍ਹਦੇ ਹੋ ਨਾ ਤੇ ਉਹ ਸਾਫ ਕਰਦੇ ਨੇ ਪਰਮਾਤਮਾ ਨੂੰ ਧਿਆਓਗੇ ਤੇ ਪਰਮਾਤਮਾ ਕੋਲ ਜਾਓਗੇ. ਸੰਸਾਰ ਨੂੰ ਧਿਆਓਗੇ ਤੇ ਸੰਸਾਰ ਤੇ ਹੀ ਰਹੋਗੇ. ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਤ ਤਿਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੈ ਹਿਰਦੈ ਬਸੈ. ਤਰਲੋਚਨ ਜੀ ਮਹਾਰਾਜ ਕਹਿੰਦੇ ਨੇ ਭਗਤ ਜੀ ਹੋਣੀ ਨਾਰਾਇਣ ਨੂੰ ਸਿਮਰੋਗੇ ਅਕਾਲ ਪੁਰਖ ਨੂੰ ਸਿਮਰੋਗੇ ਤੇ ਉਹਦੇ ਹੀ ਕਦਮ ਬੋਸੀ ਕਰੋਗੇ ਉਹਦੇ ਚਰਨੀ ਪਹੁੰਚੋਗੇ ਮੁਕਤੀ ਪਾਓਗੇ. ਸੰਸਾਰ ਹੀ ਸਿਮਰਦੇ ਰਹੇ ਸੰਸਾਰ ਹੀ ਮੰਗਦੇ ਰਹੇ ਤੇ ਸੰਸਾਰ ਦੇ ਉੱਤੇ ਹੀ ਟਿਕ ਜਾਓਗੇ. 84 ਲੱਖ ਜੂਨਾਂ ਦਾ ਗੇੜ ਮਿਲ ਜਾਵੇਗਾ. ਦ ਮੈਨ ਸ਼ੈਲ ਬੀ ਲਿਬਰੇਟਿਡ The Lord shall abide in his heart. ਖੁਦਾਇਆ ਅੰਦਰ ਪ੍ਰਗਟ ਹੋਇਆ ਤੇ ਮੁਕਤੀ ਮਿਲੇਗੀ ਨਹੀਂ ਤੇ ਨਹੀਂ ਮਿਲਦੀ. ਸੋ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਹ ਆਵਾਗਮਨ ਹੈ ਸੰਸਾਰ. ਜੇ ਨਬੇੜਾ ਚਾਹੁੰਦੇ ਹੋ ਨਜ਼ਾਤ ਚਾਹੁੰਦੇ ਹੋ ਮੁਕਤੀ ਚਾਹੁੰਦੇ ਹੋ ਸੱਚੇ ਨਾਲ ਜੁੜੋ ਸੱਚ ਬੋਲਿਆ ਕਰੋ ਸੱਚੇ ਅਕਾਲ ਪੁਰਖ ਦੇ ਗੀਤ ਗਾਓ ਫਿਰ ਹੀ ਮੁਕਤੀ ਮਿਲੇਗੀ. ਸੱਚੇ ਰਾਮ ਦੇ ਗੀਤ ਗਾਓ. ਰਾਮ ਇੱਥੇ ਰਮੇ ਹੋਏ ਨੂੰ ਕਿਹਾ ਹੈ. ਰਾਮ ਰਮਤ ਰਾਮ ਸਤ ਸਤ ਰਾਮ ਜੋ ਚੌਵਾਂ ਯੁੱਗਾਂ ਵਿੱਚ ਹੈ. ਕਈ ਜਗ੍ਹਾ ਸ਼੍ਰੀ ਰਾਮ ਚੰਦਰ ਮਹਾਰਾਜ ਦਾ ਵੀ ਜ਼ਿਕਰ ਆਉਂਦਾ ਬਾਣੀ ਵਿੱਚ. ਰਾਮ ਗਇਓ ਰਾਵਣ ਗਇਓ ਜਾਕੋ ਬਹੋ ਪਰਿਵਾਰ. ਪਰ ਇੱਥੇ ਰਾਮ ਆਇਆ ਹੈ ਜੋ ਹਰ ਯੁੱਗ ਵਿੱਚ ਹੈ. ਸ਼੍ਰੀ ਰਾਮ ਚੰਦਰ ਜੀ ਤ੍ਰੇਤੇ ਵਿੱਚ ਹੀ ਹੋਏ ਨੇ. ਸੋ ਦੀਨ ਦੁਨੀਆ ਦੇ ਮਾਲਕ ਗੁਰੂ ਅਮਰਦਾਸ ਕਹਿੰਦੇ ਨੇ ਸੱਚ ਨਾਲ ਜੁੜ ਜਾ ਅਕਾਲ ਪੁਰਖ ਨਾਲ ਜੁੜ ਜਾ ਚਰਨਾਂ ਵਿੱਚ ਜਗ੍ਹਾ ਬਖਸ਼ੇਗਾ ਤੈਨੂੰ ਮੁਕਤੀ ਮਿਲ ਜਾਵੇਗੀ. ਸੱਚ ਰੱਤੇ ਗੁਰ ਮੇਲਿਆ ਸੱਚੇ ਸੱਚ ਸਮਾਏ. ਜਿਹੜੇ ਸੱਚ ਨਾਲ ਜੁੜ ਗਏ ਗੁਰੂ ਦੀ ਕਿਰਪਾ ਹੋਈ ਅਕਾਲ ਪੁਰਖ ਵਿੱਚ ਅਭੇਦ ਕਰ ਦਿੱਤੇ ਗੁਰੂ ਨੇ. ਇੱਕ ਫਾਰਸੀ ਦਾ ਲਫ਼ਜ਼ ਹੈ ਬਾਣੀ ਵਿੱਚ ਕੁਫਰ. ਗੋ ਕੁਫਰਾਣੇ ਪਿਆ ਦਜ ਸੀ. ਜਿਹੜਾ ਕੁਫਰ ਤੋਲੇਗਾ ਜਿਹੜਾ ਝੂਠ ਬੋਲੇਗਾ ਉਹ ਕਹਿੰਦੇ ਨੇ ਨਰਕ ਦੇ ਵਿੱਚ ਸੁੱਟਿਆ ਜਾਵੇਗਾ. ਦਜ ਸੀ ਨਰਕ ਵਿੱਚ ਜਲੇਗਾ. ਉਹਨੂੰ ਨਰਕ ਹੀ ਪ੍ਰਾਪਤ ਹੋਵੇਗਾ. ਝੂਠਿਆਂ ਲਈ ਹੈਲ ਬਣਿਆ ਹੈ ਨਰਕ ਬਣਿਆ ਹੋਇਆ ਹੈ. ਸੋ ਸੱਚ ਬੋਲਣ ਵਾਲੇ ਸੱਚੇ ਪਰਮ ਈਸ਼ਵਰ ਤੱਕ ਪਹੁੰਚਦੇ ਹਨ.
ਆਪੇ ਸੱਚਾ ਬਖਸ਼ ਲਈ ਫਿਰ ਹੋਏ ਨਾ ਫੇਰਾ ਰਾਮ.
ਸੱਚਾ ਪਰਮ ਈਸ਼ਵਰ ਜੋ ਹੈ ਉਹੀ ਜੇ ਬਖਸ਼ਿਸ਼ ਕਰੇ ਫਿਰ ਹੀ ਸੱਚ ਨਾਲ ਜੁੜਿਆ ਜਾਂਦਾ ਹੈ. ਬਖਸ਼ ਲਫ਼ਜ਼ ਫਾਰਸੀ ਦਾ ਹੈ ਪਰਸ਼ੀਅਨ ਦਾ ਹੈ. ਇਹ ਬਖਸ਼ੀਦਨ ਦਾ ਅਮਰ ਬਖਸ਼ਿਸ਼ ਦਾ ਸੰਖੇਪ ਹੈ, ਬਖਸ਼ਿਸ਼ ਦਾਤ ਨੂੰ ਕਹਿੰਦੇ ਨੇ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਪਰਮਾਤਮਾ ਕਿਰਪਾ ਕਰੇ, ਪਰਮਾਤਮਾ ਆਪਣੇ ਨਾਮ ਨਾਲ ਜੋੜ ਲਵੇ, ਫਿਰ ਸੰਸਾਰ ਸਾਗਰ ਤੇ ਫੇਰਾ ਨਹੀਂ ਪਵੇਗਾ। ਨਾਨਕ ਨਾਮ ਰਤੇ ਸੇ ਸਾਚ ਸਮਾਣੇ ਬਹੁਰ ਨਾ ਪਵਜਲ ਫੇਰਾ, ਜਿਹੜੇ ਉਹਦੀ ਕਿਰਪਾ ਨਾਲ ਉਹਦੇ ਨਾਮ ਵਿੱਚ ਰੰਗੇ ਗਏ ਉਹ ਇਸ ਭਵਜਲ ਤੇ ਫੇਰਾ ਨਹੀਂ ਪਾਉਂਦੇ ਹਨ।
ਫਿਰ ਹੋਏ ਨਾ ਫੇਰਾ ਅੰਤ ਸੱਚ ਨਬੇੜਾ, ਗੁਰਮੁਖ ਮਿਲੈ ਵਡਿਆਈ।
ਜੇ ਚਾਹੁੰਦੇ ਹੋ ਨਜ਼ਾਤ ਮਿਲੇ ਗੁਰੂ ਦੀ ਸ਼ਰਨ ਆਓ। ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਸਰਗੁਣ ਮੂਰਤ ਨੇ, ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਜਦੋਂ ਗੁਰੂ ਦੀ ਸ਼ਰਨ ਆ ਗਏ, ਸੱਚੀ ਬਾਣੀ ਦਾ ਉਪਦੇਸ਼ ਲਿਆ, ਸੱਚ ਨਾਲ ਜੁੜ ਗਏ, ਫਿਰ ਮਹਾਰਾਜ ਕਹਿੰਦੇ ਨੇ ਜਦੋਂ ਇਹ ਸਵਾਸਾਂ ਦੀ ਪੂੰਜੀ ਮੁੱਕੀ, ਧਰਮ ਰਾਜੇ ਦੀ ਕਚਹਿਰੀ ਵਿੱਚ ਹਿਸਾਬ ਕਿਤਾਬ ਹੋਇਆ, ਅੰਤ ਸੱਚ ਨਬੇੜਾ, ਜਦੋਂ ਸਿੱਖ ਦੇ ਖਾਤੇ ਵਿੱਚ ਨਿਕਲਿਆ ਹੀ ਸੱਚ, ਕੁਫਰ ਹੋਇਆ ਹੀ ਨਾ, ਲੇਖਾ ਇਹਦਾ ਨਿਬੜ ਜਾਣਾ ਏ, ਤੇ ਮਹਾਰਾਜ ਆਖਣ ਲੱਗੇ ਇਹਦਾ ਫੇਰਾ ਮਿਟੇਗਾ, 84 ਲੱਖ ਜੂਨ ਮਿਟੇਗੀ, ਗੁਰਮੁਖ ਮਿਲੇ ਵਡਿਆਈ, ਇਹਦੀ ਫਿਰ ਵਡਿਆਈ ਹੋਵੇਗੀ। ਪਿੱਛੇ ਤੇ ਹੋਣੀ ਹੈ, ਮਹਾਂਪੁਰਸ਼ ਚਲੇ ਜਾਂਦੇ ਨੇ ਦੁਨੀਆਂ ਤੋਂ, ਪਰ ਜੈ ਜੈਕਾਰ ਰਹਿੰਦੀ ਹੈ, ਸੰਤ ਅਤਰ ਸਿੰਘ ਹੁਣਾਂ ਦੀ ਜੈ ਜੈਕਾਰ ਹੈ, ਹੋਰ ਕਿਤਨੇ ਮਹਾਤਮਾ ਨੇ ਜਿਨ੍ਹਾਂ ਦਾ ਜਸ ਰਹਿੰਦਾ ਹੈ, ਔਰ ਦਰਗਾਹ ਵਿੱਚ ਵੀ ਉਹ ਜਸ ਖੱਟਦੇ ਨੇ। ਬਾਣੀ ਕਹਿੰਦੀ ਹੈ ਜੋ ਸੱਚ ਰਾਤੇ ਤਿੰਨ ਬਹੁੜ ਨਾ ਫੇਰਾ, ਜਿਹੜੇ ਸੱਚ ਵਿੱਚ ਰੰਗੇ ਗਏ, ਨਾਨਕ ਨਾਮ ਦ੍ਰਿੜਾਏ ਪੂਰਾ ਗੁਰੂ ਮੇਰਾ। ਗੁਰੂ ਨੇ ਜਿਨ੍ਹਾਂ ਨੂੰ ਨਾਮ ਦ੍ਰਿੜ ਕਰਵਾਇਆ ਉਹਨਾਂ ਦਾ ਫੇਰਾ ਮਿਟ ਜਾਂਦਾ ਹੈ, ਉਹਨਾਂ ਦੀ ਤਿੰਨਾਂ ਲੋਕਾਂ ਵਿੱਚ ਸੋਭਾ ਆਉਂਦੀ ਹੈ। ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ, ਪਾਵਣਿਆਂ ਨਾਮ ਦੀ ਕਿਰਪਾ ਨਾਲ ਪੂਰੇ ਗੁਰੂ ਦੀ ਬਖਸ਼ਿਸ਼ ਨਾਲ ਉਹਨਾਂ ਮਹਾਂਪੁਰਸ਼ਾਂ ਦਾ ਨਾਮ ਅਮਰ ਹੋ ਜਾਂਦਾ ਹੈ।
ਸਾਚੇ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਏ।
ਗੁਰੂ ਦੀ ਸ਼ਰਨ ਆਏ ਹੋਏ ਉਹ ਮਹਾਤਮਾ ਸੱਚ ਨਾਲ ਜੁੜਦੇ ਨੇ, ਸੱਚੇ ਦੇ ਰੰਗ ਵਿੱਚ ਰੰਗੇ ਜਾਂਦੇ ਨੇ। ਰੰਗ ਦਾ ਭਾਵ ਹੈ ਪ੍ਰੇਮ, ਜਦੋਂ ਪ੍ਰੇਮ ਵਿੱਚ ਉਹ ਰੰਗੇ ਗਏ ਫਿਰ ਲਫ਼ਜ਼ ਹੈ ਸਹਿਜੇ ਮਾਤੇ। ਸਹਿਜ ਦਾ ਭਾਵ ਹੈ ਉਹ ਗਿਆਨ ਦੇ ਵਿੱਚ ਮਸਤ ਹੋ ਗਏ, ਫਿਰ ਹੈ ਸਹਿਜੇ ਰਹੇ ਸਮਾਈ। ਜਿਹੜੇ ਗਿਆਨ ਵਿੱਚ ਸਰਸਾਰ ਹੋ ਗਏ ਉਹਨਾਂ ਦੇ ਜੀਵਨ ਵਿੱਚ ਸਹਿਜ ਪ੍ਰਗਟ ਹੋਇਆ, ਸ਼ਾਂਤੀ ਪ੍ਰਗਟ ਹੋਈ, ਉਹ ਸਹਿਜ ਵਿੱਚ ਪਰਮਾਤਮਾ ਵਿੱਚ ਫਿਰ ਅਭੇਦ ਹੋ ਜਾਂਦੇ ਨੇ, ਉਹਨਾਂ ਨੂੰ ਮੁਕਤੀ ਮਿਲਦੀ ਹੈ, ਉਹਨਾਂ ਨੂੰ ਸਹਿਜ ਸਮਾਧ ਹਾਸਲ ਹੁੰਦੀ ਹੈ। ਸਹਿਜ ਸਮਾਧ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੈ ਜੀਓ। ਸਹਿਜ ਸਮਾਧ ਦਾ ਮਤਲਬ ਹੈ ਇੱਕ ਰਸ ਸਮਾਧੀ, ਜਿੱਥੇ ਤਨ ਟਿਕਿਆ ਉੱਥੇ ਮਨ ਟਿਕਿਆ ਹੈ। ਇਹ ਬੜੇ ਵਿਰਲੇ ਮਹਾਤਮਾ ਨੇ ਜਿਨ੍ਹਾਂ ਨੂੰ ਨਸੀਬ ਹੁੰਦੀ ਹੈ। ਬਹੁਤੇ ਤੇ ਬਗਲ ਸਮਾਧੀ ਲਾਉਂਦੇ ਨੇ, ਤਨ ਕਿਤੇ ਹੁੰਦਾ ਤੇ ਮਨ ਕਿਤੇ ਹੁੰਦਾ ਹੈ, ਮਨ ਕਿਤੇ ਹੁੰਦਾ ਤੇ ਤਨ ਕਿਤੇ ਹੁੰਦਾ ਹੈ। ਸਹਿਜ ਦੇ ਨਾਲ ਜਿਨ੍ਹਾਂ ਨੂੰ ਪ੍ਰੇਮ ਹੈ, ਪਰਮੇਸ਼ਵਰ ਨਾਲ ਜਿਨ੍ਹਾਂ ਨੂੰ ਪ੍ਰੇਮ ਹੈ, ਉਹਨਾਂ ਨੂੰ ਐਸਾ ਨਾਮ ਦਾ ਰਸ ਆਉਂਦਾ ਹੈ, ਫਿਰ ਸਮਾਧੀ ਖੋਲਣ ਨੂੰ ਚਿੱਤ ਕਿੱਥੇ ਕਰਦਾ ਹੈ। ਜਿਵੇਂ ਆਪਾਂ ਨੂੰ ਪੈਸੇ 'ਚੋਂ ਰਸ ਆਉਂਦਾ ਨਾ, ਭਾਵੇਂ ਟਰੱਕ ਭਰ ਕੇ ਨੋਟਾਂ ਦਾ ਕੋਈ ਸਰਾਣੇ ਖਿਲਾਰ ਦੇਵੇ, ਮਰਦੇ ਮਰ ਜਾਈਏ ਗਿਣ ਕੇ ਹੀ ਹਟਾਂਗੇ, ਖਾਤੇ 'ਚ ਜੂ ਪਾਉਣੇ ਨੇ। ਮਾਇਆ ਦਾ ਰਸ ਹੈ, ਸਾਰਾ ਜੀਵਨ ਮਾਇਆ ਵਿੱਚ ਲਾ ਸਕਦੇ ਹਾਂ। ਸਾਧੂ ਨੂੰ ਨਾਮ ਦਾ ਰਸ ਹੈ, ਸਾਰਾ ਜੀਵਨ ਸਹਿਜ ਸਮਾਧੀ ਵਿੱਚ ਲਾ ਦਿੰਦਾ ਹੈ। ਦਰ ਸੱਚੈ ਸੱਚੀ ਵਡਿਆਈ ਸਹਿਜੇ ਸੱਚ ਸਮਾਓ। ਫਿਰ ਜਿਹੜੇ ਸੱਚੇ ਨਾਲ ਪ੍ਰੇਮ ਕਰਦੇ ਨੇ ਸਹਿਜ ਵਿੱਚ ਅਭੇਦ ਹੁੰਦੇ ਨੇ, ਉਹਨਾਂ ਦੀ ਦੁਨੀਆਂ ਤੇ ਜੈ ਜੈਕਾਰ ਹੁੰਦੀ ਹੈ।
ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਬੇਰਾ।
ਗੁਰੂ ਦੇ ਸ਼ਬਦ ਵਿੱਚ ਜਿਹੜੇ ਰੰਗੇ ਗਏ, ਮਹਾਰਾਜ ਕਹਿੰਦੇ ਨੇ ਉਹਨਾਂ ਨੇ ਹੀ ਆਵਾਗਮਨ ਨੂੰ ਨਿਬੇੜਨਾ ਕੀਤਾ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੀ ਕੀਮਤ ਦਾ ਪਤਾ ਚੱਲਦਾ ਹੈ। ਜਦੋਂ ਉਹਦੀ ਅਮੁੱਲੀ ਕੀਮਤ ਮਾਲਮ ਹੁੰਦੀ ਹੈ, ਉਹਦੇ ਗੁਣ ਮਾਲਮ ਹੁੰਦੇ ਨੇ, ਉਹਦੀ ਹਸਤੀ ਦਾ ਗਿਆਨ ਹੁੰਦਾ ਹੈ, ਉਹ ਸਾਡੇ ਮਨ ਨੂੰ ਫਿਰ ਬੜਾ ਚੰਗਾ ਲੱਗਦਾ ਹੈ। ਜਦੋਂ ਜ਼ੋਹਰੀ ਸਾਨੂੰ ਦੱਸ ਦੇਵੇ ਭਾਈ ਆ ਕੱਚ ਹੈ, ਇਹਦੀ ਕੀਮਤ ਹੀ ਕੋਈ ਨਹੀਂ, ਆ ਹੀਰਾ ਹੈ, ਇਹਦੀ ਕੀਮਤ ਬੜੀ ਹੈ, ਅਤੇ ਕੱਚ ਨਾ ਕੌਣ ਮੋਹ ਕਰੇਗਾ, ਫਿਰ ਹੀਰੇ ਦਾ ਹੀ ਮੋਹ ਹੈ ਨਾ। ਇੱਦਾਂ ਗੁਰੂ ਸੰਸਾਰ ਅਤੇ ਨਿਰੰਕਾਰ ਦਰਮਿਆਨ ਫਰਕ ਦਰਸਾ ਦਿੰਦਾ ਹੈ। ਸੰਸਾਰ ਕੱਚ ਨਜ਼ਰ ਹੀ ਆਉਂਦਾ ਹੈ, ਟੁੱਟ ਜਾਣ ਵਾਲਾ, ਨਿਰੰਕਾਰ ਹੀਰਾ ਹੈ। ਜਿਹੜੇ ਫਿਰ ਹੀਰੇ ਨਾਲ ਜੁੜ ਗਏ, ਉਹਨਾਂ ਦੀ ਵਡਿਆਈ ਹੀਰੇ ਵਰਗੀ ਹੈ, ਉਹਨਾਂ ਦਾ ਹੀ ਅੰਤ ਨੂੰ ਨਿਬੇੜਾ ਹੋਵੇਗਾ। ਸੱਚਾ ਉਹਨਾਂ ਨੂੰ ਪਾਇਆ, ਉਹਨਾਂ ਮਨ ਵਿੱਚ ਵਸਾਇਆ, ਫਿਰ ਉਹ ਮੁਕਤੀ ਹਾਸਲ ਕਰਦੇ ਹਨ।
ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬਾਹੁਰ ਨ ਭਵ ਜਲ ਫੇਰਾ।
ਸੋ ਅਕਾਲ ਪੁਰਖ ਦੇ ਨਾਮ ਵਿੱਚ ਜਿਹੜੇ ਰੰਗੇ ਹੋਏ ਨੇ, ਉਹੀ ਸੱਚ ਸਰੂਪ ਅਕਾਲ ਪੁਰਖ ਦੇ ਵਿੱਚ ਸਮਾਣੇ ਸਮਾਏ ਨੇ, ਉਹਨਾਂ ਦਾ ਫਿਰ ਦੁਨੀਆ 'ਤੇ ਫੇਰਾ ਨਹੀਂ ਪੈਂਦਾ। ਉਹ ਇਸ ਭਵਜਲ 'ਤੇ ਵਾਰ ਵਾਰ ਨਹੀਂ ਆਉਂਦੇ। ਭਵਜਲ ਮਿਥਿਆ ਪਦਾਰਥਾਂ ਦੀ ਹੋਂਦ, ਦੇਖਣ ਵਿੱਚ ਜੋ ਸੱਚ ਹੈ, ਪਰ ਜਦੋਂ ਮੰਜੇ 'ਤੇ ਹੋਈਦਾ ਨਾ, ਜਮਕਾ ਡੰਡ ਮੂੰਡ ਮਹਿ ਲਾਗੈ, ਜਮ ਆਉਂਦੇ ਨੇ, ਉਦੋਂ ਇੱਦਾਂ ਹੱਥੋਂ ਸੰਸਾਰ ਛੁੱਟਦਾ ਹੈ ਜਿਵੇਂ ਰੇਤ ਦੇ ਕਿਣਕੇ ਹੁੰਦੇ ਨੇ। ਫਿਰ ਸਮਝ ਪੈਂਦੀ ਹੈ ਕੁਝ ਵੀ ਨਹੀਂ ਸੀ, ਇਹ ਸੁਪਨਾ ਹੀ ਸੀ। ਫਰਕ ਇੰਨਾ ਹੈ, ਜੋ ਰਾਤ ਸੁਪਨਾ ਆਇਆ ਉਹ ਮੀਟੀ ਆਖਦਾ ਸੀ, ਜੋ ਇਹ ਸੁਪਨਾ ਹੈ ਸੰਸਾਰ ਇਹ ਖੁੱਲ੍ਹੀ ਆਖਦਾ ਹੈ, ਸੱਚ ਦੋਵੇਂ ਹੀ ਨਹੀਂ ਹੁੰਦੇ। ਸੋ ਇਸ ਪ੍ਰਕਾਰ ਦੇ ਨਾਲ ਉਹ ਭਵਜਲ 'ਤੇ ਨਹੀਂ ਆਉਂਦੇ, ਕਿਉਂਕਿ ਉਹ ਕੁਫਰ ਨੂੰ ਛੱਡ ਕੇ ਸੱਚੇ ਪਰਮ ਈਸ਼ਵਰ ਦੇ ਵਪਾਰੀ ਬਣ ਜਾਂਦੇ ਹਨ।
ਮਾਇਆ ਮੋਹ ਸਭ ਬਰਲ ਹੈ, ਦੂਜੇ ਭਾਏ ਖੁਆਈ ਰਾਮ।
ਗੁਰੂ ਅਮਰਦਾਸ ਪਾਤਸ਼ਾਹ ਬਚਨ ਕਰਦੇ ਨੇ, ਕਹਿੰਦੇ ਜਿਹੜਾ ਮਾਇਆ ਦਾ ਮੋਹ ਹੈ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਦੀ ਡੈਫੀਨੇਸ਼ਨ ਹੈ। ਤੇਰੇ ਅਤੇ ਪਰਮਾਤਮਾ ਦੇ ਗੁਰੂ ਦੇ ਦਰਮਿਆਨ ਕੋਈ ਵੀ ਦੀਵਾਰ ਹੈ, ਉਹਨੂੰ ਮਾਇਆ ਕਿਹਾ ਹੈ। ਚਾਹੇ ਕਾਰੋਬਾਰ ਵਿੱਚ ਇੰਨਾ ਰੁੱਝ ਗਿਆ, ਗੁਰੂ ਘਰ ਛੱਡ ਦਿੱਤਾ, ਇਹ ਕਾਰੋਬਾਰ ਵੀ ਮਾਇਆ ਬਣ ਗਿਆ। ਚਾਹੇ ਗ੍ਰਸਤ ਵਿੱਚ ਰੁੱਝ ਗਿਆ, ਗੁਰੂ ਘਰ ਛੱਡ ਦਿੱਤਾ, ਅਕਾਲ ਪੁਰਖ ਦਾ ਨਾਮ ਛੱਡ ਦਿੱਤਾ, ਇਹ ਗ੍ਰਸਤ ਵੀ ਮਾਇਆ ਬਣ ਗਿਆ। ਪੈਸਾ ਗਿਣਨ ਵਿੱਚ ਰੁੱਝ ਗਿਆ, ਤਿਆਗ ਦਿੱਤਾ ਅਕਾਲ ਪੁਰਖ ਨੂੰ, ਨਿਤਨੇਮ ਨਹੀਂ ਕਰਦਾ, ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ, ਇਹ ਕਾਰੋਬਾਰ, ਇਹ ਮਾਇਆ, ਇਹ ਪੈਸਾ ਜੋ ਕੰਧ ਤੇਰੇ ਅਤੇ ਗੁਰੂ ਦਰਮਿਆਨ ਬਣ ਗਈ, ਮਹਾਰਾਜ ਕਹਿੰਦੇ ਨੇ ਇਹ ਜਿਹੜਾ ਮਾਇਆ ਦਾ ਰੂਪ ਹੈ, ਇਹਨੇ ਬਹੁਤਿਆਂ ਦੇ ਜੀਵਨ ਬਰਬਾਦ ਕੀਤੇ ਨੇ। ਮਾਇਆ ਦਾ ਜਿਹੜਾ ਮੋਹ ਹੈ ਨਾ, ਉਹ ਬਰਲ ਪੈਦਾ ਕਰਦਾ ਹੈ। ਬਰਲ ਦਾ ਭਾਵ ਹੁੰਦਾ ਹੈ ਸ਼ੁਦਾਈ ਹੋ ਜਾਣਾ, ਪਾਗਲ ਹੋ ਜਾਣਾ। ਮਾਇਆ ਵਾਕਿਆ ਹੀ ਪਾਗਲ ਕਰ ਦਿੰਦੀ ਹੈ। ਅੰਤਰ ਲੋਭ ਫਿਰ ਹੈ ਹਲਕਾਏ, ਮਾਇਆ ਵਿੱਚ ਪਾਗਲ ਹੋਏ ਬੰਦੇ ਨੂੰ ਹਲਕਾਏ ਕੁੱਤੇ ਵਰਗਾ ਕਿਹਾ ਬਾਣੀ ਨੇ। ਜਿਹੜਾ ਕੁੱਤਾ ਹਲਕ ਜਾਵੇ, ਤੁਸੀਂ ਧਿਆਨ ਦਿਓ, ਜਿਹੜਾ ਮਾਲਕ ਹੱਡੀ ਪਾਉਂਦਾ ਉਹਨੂੰ ਹੀ ਵੱਢ ਲੈਂਦਾ। ਮਾਇਆ ਦਾ ਲੋਭ ਐਸਾ ਹੈ, ਵੱਡੇ ਵੱਡੇ ਬਾਦਸ਼ਾਹ ਆਪਣੇ ਬਾਪ ਦਾ ਸਿਰ ਕੁਚਲ ਕੇ ਹੀ ਤਖ਼ਤ 'ਤੇ ਬੈਠੇ ਨੇ। ਚਾਹੇ ਉਹ ਸ਼ਾਹਜਹਾਨ ਤੋਂ ਬਾਅਦਾ ਔਰੰਗਜ਼ੇਬ ਹੈ, ਅਤੇ ਚਾਹੇ ਹੋਰ ਦੁਨੀਆ ਦੇ ਬਾਦਸ਼ਾਹ ਹੋਏ ਨੇ, ਲੋਭ ਵਿੱਚ ਬੰਦਾ ਹਲਕ ਕੇ ਆਪਣਿਆਂ ਨੂੰ ਹੀ ਵੱਢ ਲੈਂਦਾ ਹੈ। ਸੋ ਮਹਾਰਾਜ ਕਹਿੰਦੇ ਜਿਹੜਾ ਮਾਇਆ ਦਾ ਲੋਭ ਹੈ, ਮਾਇਆ ਦਾ ਮੋਹ ਹੈ, ਮਾਇਆ ਦੀ ਪਕੜ ਹੈ, ਇਹ ਇਨਸਾਨ ਤੈਨੂੰ ਸ਼ੁਦਾਈ ਕਰ ਦੇਵੇਗੀ। ਦੂਸਰੇ ਭਾਏ ਵਿੱਚ ਤੂੰ ਲੱਗਿਆ, ਦਵੈਸ਼ ਵਿੱਚ, ਦੂਜਾ ਕੌਣ ਹੈ ਪਰਮਾਤਮਾ ਤੋਂ? ਮਾਇਆ, ਸੰਸਾਰ, ਜੋ ਸੰਸਾਰ ਵਿੱਚ ਗਲਤਾਨ ਹੋ ਗਏ, ਅਖੀਰ ਨੂੰ ਖੁਆਈ ਰਾਮ ਉਹ ਖੁਆਰ ਹੀ ਹੋਣਗੇ, ਉਹ ਭੁੱਲੇ ਹੋਏ ਨਰਕਾਂ ਵਿੱਚ ਹੀ ਜਾਂਦੇ ਨੇ, ਉਹਨਾਂ ਨੂੰ ਮੁਕਤੀ ਨਹੀਂ ਮਿਲਦੀ।
ਮਾਤਾ ਪਿਤਾ ਸਭ ਹਿਤ ਹੈ, ਹਿਤੇ ਪਲ ਚਾਈ ਰਾਮ।
ਕੁਝ ਸੰਸਾਰ ਦੇ ਅੰਦਰ ਮਾਤਾ ਪਿਤਾ ਦਾ ਬੜਾ ਮੋਹ ਕਰਦੇ ਨੇ, ਮੋਹ ਦੇ ਵਿੱਚ ਡੁੱਬੇ ਰਹਿੰਦੇ ਨੇ, ਮੋਹ ਦੇ ਵਿੱਚ ਪਲਚ ਰਹੇ ਨੇ। ਪਲਚਾਈ ਦਾ ਮਤਲਬ ਹੈ ਖਚਿਤ ਹੋ ਜਾਣਾ। ਇਹ ਵੀ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਮੋਹ ਅੰਦਰ ਜਕੜੇ ਹੋਏ ਨੇ। ਸੰਸਾਰ ਵਿੱਚ ਕੋਈ ਫਸਿਆ ਹੈ, ਕੋਈ ਪਰਿਵਾਰ ਵਿੱਚ ਫਸਿਆ ਹੈ, ਕੋਈ ਪਦਾਰਥਾਂ ਵਿੱਚ ਫਸਿਆ ਹੋਇਆ ਹੈ।
ਇਤੇ ਪਲਚਾਈ ਪੁਰਬ ਕਮਾਈ, ਮੇਟ ਨਾ ਸਕੈ ਕੋਈ।
ਇੱਥੇ ਪੁਰਬ ਲਫ਼ਜ਼ ਹੈ ਪੂਰਵ ਕਾਲ ਤੋਂ ਜੋ ਪਹਿਲਾਂ ਕੀਤੇ ਕਰਮ ਨੇ। ਮਹਾਰਾਜ ਕਹਿੰਦੇ ਕੋਈ ਕਰਮਾਂ ਦਾ ਲੈਣਾ ਦੇਣਾ ਹੈ, ਜੋ ਸੰਸਾਰ ਦਾ ਮੋਹ ਖਹਿੜਾ ਨਹੀਂ ਛੱਡ ਰਿਹਾ। ਔਰ ਜਿਹੜੇ ਪੂਰਬਲੇ ਕਰਮ ਨੇ ਮਹਾਰਾਜ ਕਹਿੰਦੇ ਉਹ ਮਿਟਦੇ ਨਹੀਂ, ਉਹ ਭੋਗਣੇ ਹੀ ਪੈਂਦੇ ਹਨ। ਪੁਰਬਲੇ ਕਰਮਾਂ ਕਰਕੇ ਜੋ ਵਾਸ਼ਨਾ ਹੈ ਮਾਇਆ ਦੀ, ਇੱਧਰ ਨੂੰ ਬੰਦਾ ਲੱਗਾ ਹੋਇਆ ਹੈ, ਨਿਰੰਕਾਰ ਦਾ ਮੋਹ ਇਹਦੇ ਅੰਦਰ ਪੈਦਾ ਨਹੀਂ ਹੁੰਦਾ।
ਜਿਨ ਸ੍ਰੇਸ਼ਟ ਸਾਜੀ ਸੋ ਕਰ ਵੇਖੈ, ਤਿਸ ਜੇ ਵਡ ਅਵਰ ਨਾ ਕੋਈ।
ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਹੈ, ਉਹਨੇ ਹੀ ਇਹ ਦੋਵੇਂ ਪੱਖ ਪੈਦਾ ਕੀਤੇ ਨੇ। ਕੁਝ ਸੰਸਾਰ ਦਾ ਮੋਹ ਕਰਦੇ ਨੇ, ਕੁਝ ਨਿਰੰਕਾਰ ਦਾ ਮੋਹ ਕਰਦੇ ਨੇ, ਕੁਝ ਗਿਆਨੀ ਨੇ, ਕੁਝ ਅਗਿਆਨੀ ਨੇ। ਹੁਣ ਤੁਸੀਂ ਆਖੋਗੇ ਇਹ ਗੱਲ ਸਮਝ ਨਹੀਂ ਆਉਂਦੀ, ਪਿਛਲੇ ਕਰਮ ਕਿੱਦਾਂ, ਇਹ ਮੋਹ ਮਾਇਆ, ਇਹ ਵਾਸ਼ਨਾ, ਇਹ ਸੰਸਾਰ ਦਾ ਮੋਹ, ਇਹ ਨਿਰੰਕਾਰ ਦਾ ਮੋਹ, ਜੇ ਸਭ ਕੁਝ ਉਹਦੇ ਹੁਕਮ ਵਿੱਚ ਹੈ ਤੇ ਬੰਦਾ ਦੋਸ਼ੀ ਕਿਉਂ ਹੈ? ਯਾਦ ਰੱਖਿਓ, ਵਾਸ਼ਨਾ ਅਨੁਸਾਰ ਚਲਾਉਂਦਾ ਸਭ ਨੂੰ ਉਹੀ ਹੈ, ਸਮਾਇਆ ਸਾਰਿਆਂ ਵਿੱਚ ਉਹ ਹੈ। ਅੱਛਾ, ਸਰਕਾਰ ਇਹ ਤੇ ਕਹਿ ਦਿੰਦੀ ਹੈ ਵੀ ਫਲਾਨੀ ਫਲਾਨੀ ਫਸਲ ਬੀਜੋ, ਤੁਹਾਨੂੰ ਮੰਡੀ ਵਿੱਚ ਰੇਟ ਮਿਲੇਗਾ। ਫਸਲ ਆਪਾਂ ਸਾਰੇ ਬੀਜ ਦਿੰਦੇ ਹਾਂ, ਕਈ ਵਾਰ ਹੁੰਦਾ ਕੀ ਹੈ ਫਸਲ ਇੱਕ ਜੈਸੀ ਹੁੰਦੀ ਹੈ, ਸਿੰਚਾਈ ਦਵਾਈ ਇੱਕ ਜੈਸੀ ਪਾਉਂਦੇ ਹੈ, ਪਰ ਜਦੋਂ ਮੰਡੀ ਲੈ ਕੇ ਜਾਂਦੇ ਹਾਂ ਕਿਸੇ ਦਾ ਫਲ ਵੱਧ ਜਾਂਦਾ, ਕਿਸੇ ਦਾ ਘੱਟ ਜਾਂਦਾ, ਕਿਸੇ ਦਾ ਰੇਟ ਥੋੜ੍ਹਾ ਲੱਗਦਾ, ਕਿਸੇ ਦਾ ਬਹੁਤਾ ਲੱਗਦਾ ਹੈ। ਉੱਥੇ ਸਰਕਾਰ ਸੁਰਖਰੂ ਹੋ ਜਾਂਦੀ ਹੈ, ਭਾਈ ਤੂੰ ਬੀਜਿਆ ਹੈ, ਤੂੰ ਵੱਢਿਆ ਹੈ, ਤੂੰ ਹੀ ਕਮਾ ਰਿਹਾ ਹੈ। ਹੁਕਮ ਸਰਕਾਰ ਦੇ ਵਿੱਚ ਹੀ ਫਸਲ ਬੀਜੀ ਗਈ ਸੀ। ਨਿਰੰਕਾਰ ਦੇ ਹੁਕਮ ਵਿੱਚ ਜੀਵਨ ਬਤੀਤ ਕਰਦੇ ਹੈ, ਕਰਮ ਕਰਦੇ ਹੈ, ਉਹਦੇ ਹੁਕਮ ਵਿੱਚ ਚੱਲਦੇ ਹੈ। ਜਦੋਂ ਲੇਖਾ ਜੋਖਾ ਹੁੰਦਾ ਹੈ, ਉਹ ਫਲ ਪ੍ਰਦਾਤਾ ਹੈ, ਉਹ ਆਪ ਲਹਿਦਾ ਹੋ ਜਾਂਦਾ, ਸੁਰਖਰੂ ਹੋ ਜਾਂਦਾ। ਭੋਗਣਾ ਸਾਨੂੰ ਹੀ ਪੈਂਦਾ ਹੈ, ਕਮਾਈ ਸਾਨੂੰ ਹੀ ਖਾਣੀ ਪੈਂਦੀ ਹੈ, ਮੰਦੀ ਹੈ ਜਾਂ ਚੰਗੀ ਹੈ। ਬਾਕੀ ਇਹਦੀ ਡੂੰਘਾਈ ਵਿੱਚ ਜਿੰਨੇ ਚਾਹੇ ਉਤਰ ਜਾਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੋਈ ਅਸਲ ਵਿੱਚ ਇਹਦਾ ਜਵਾਬ ਨਹੀਂ ਦੇ ਸਕਦਾ ਵੀ ਇਹ ਕੀ ਤਮਾਸ਼ਾ ਲਾਇਆ ਹੋਇਆ ਹੈ ਪਰਮਾਤਮਾ ਨੇ, ਕਿਉਂ ਐਸਾ ਕਰਦਾ ਹੈ। ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਲਈ ਦੁਨੀਆ ਤਮਾਸ਼ਾ ਹੈ, ਹੁਕਮ ਨਾ ਕਹਿਆ ਜਾਈ। ਉਹਦਾ ਹੁਕਮ ਇਸ ਤਰ੍ਹਾਂ ਕਿਉਂ ਚੱਲਦਾ ਹੈ, ਕਿਉਂ ਆਪ ਕਰਮ ਕਰਮਾਉਂਦਾ ਹੈ, ਕਿਉਂ ਸਜ਼ਾ ਦੇ ਟਾਈਮ ਆਪ ਸੁਰਖਰੂ ਹੈ, ਬੰਦੇ ਨੂੰ ਹੀ ਸਜ਼ਾ ਦਿੰਦਾ ਹੈ, ਚੰਗਾ ਕਿਉਂ ਕਰਵਾਉਂਦਾ ਹੈ, ਮੰਦਾ ਕਿਉਂ ਕਰਵਾਉਂਦਾ ਹੈ? ਇਹ ਚੰਗੀ ਮੰਦੀ ਵਾਸ਼ਨਾ ਅਨੁਸਾਰ ਜਿਹੜੇ ਕਰਮ ਕਰਾਏ, ਵਾਸ਼ਨਾ ਪੈਦਾ ਕਿਵੇਂ ਹੁੰਦੀ ਹੈ, ਕਿਹੜੇ ਪੁਰਬਲੇ ਕਰਮ ਨੇ, ਅਸਲ ਵਿੱਚ ਕੋਈ ਨਹੀਂ ਦੱਸ ਸਕਦਾ। ਆਪੋ ਆਪਣਾ ਅਸੀਂ ਗਿਆਨ ਚੁੱਕੀ ਫਿਰਦੇ ਹਾਂ, ਆਪੋ ਆਪਣੀਆਂ ਸਾਡੀਆਂ ਚੁੱਭੀਆਂ ਨੇ, ਕੋਈ ਸਾਗਰ ਚੋਂ ਝੱਗ ਜੋਗਾ ਹੀ ਹੈ, ਕੋਈ ਹੀਰੇ ਕੱਢ ਲਿਆਉਂਦਾ ਹੈ। ਅਸਲ ਅੰਤ ਉਹਦੇ ਹੁਕਮ ਦਾ ਕੋਈ ਅੱਜ ਤੱਕ ਨਾ ਪਾ ਸਕਿਆ ਹੈ, ਨਾ ਪਾ ਸਕੇਗਾ। ਦੁਨੀਆ ਉਹਦੇ ਲਈ ਤਮਾਸ਼ਾ ਹੈ, ਉਹਦੇ ਵਰਗਾ ਕੋਈ ਦੁਨੀਆ ਦੇ ਉੱਤੇ ਦੂਸਰਾ ਨਹੀਂ ਹੈ। ਮਹਾਰਾਜ ਕਹਿੰਦੇ ਬਸ ਉਹ ਬੱਚਿਆਂ ਦੀ ਨਿਆਈ ਦੁਨੀਆ ਨਾਲ ਖੇਡਦਾ ਹੈ, ਜਿਵੇਂ ਬੱਚੇ ਸਾਗਰ ਦੇ ਕੰਢੇ ਰੇਤਾ ਦਾ ਮਹਿਲ ਬਣਾ ਕੇ ਉਸਾਰ ਕੇ ਫਿਰ ਢਾ ਦਿੰਦੇ ਨੇ, ਫਿਰ ਬਣਾ ਲੈਂਦੇ ਨੇ, ਇਦੋਂ ਵੱਧ ਕੇ ਦੁਨੀਆ ਉਹਦੇ ਲਈ ਕੁਝ ਨਹੀਂ ਹੈ। ਤਮਾਸ਼ਾ ਕਿਉਂ ਕਰਦਾ ਹੈ, ਉਹ ਆਪ ਹੀ ਜਾਣਦਾ ਹੈ। ਸੋ ਇਹ ਸ੍ਰਿਸ਼ਟੀ ਨੂੰ ਸਾਜਣ ਵਾਲਾ ਪਰਮ ਈਸ਼ਵਰ ਆਪ ਹੀ ਲੇਖਾਂ ਦੇ ਵਿੱਚ ਸਾਨੂੰ ਪਾ ਕੇ ਕਰਮਗਤ ਭੁਗਤਾ ਕੇ ਕਿਧਰੇ ਚੰਗਾ ਫਲ ਬਖਸ਼ਦਾ ਹੈ, ਕਿਧਰੇ ਸਜ਼ਾ ਦਿੰਦਾ ਹੈ।
ਮਨ ਮੁਖ ਅੰਦਾ ਤਪ ਤਪ ਖਪੈ, ਬਿਨ ਸ਼ਬਦ ਸਾਤ ਨਾ ਆਈ।
ਆਪ ਹੀ ਮਨ ਮੁਖਾਂ ਨੂੰ ਉਹ ਮਾਇਆ ਵਿੱਚ ਲਾ ਕੇ ਤਪਾ ਰਿਹਾ ਹੈ। ਜਿਹੜੇ ਮਾਇਆ ਦਾ ਬਹੁਤਾ ਮੋਹ ਕਰਦੇ ਨੇ ਉਹ ਤਪਦੇ ਵੀ ਬੜਾ ਨੇ। ਦੇਖੋ ਇੱਕ ਬੰਦਾ ਸੰਤੋਖ ਵਿੱਚ ਹੈ, ਜੋ ਮਿਲਿਆ ਅਕਾਲ ਪੁਰਖ ਦੇ ਹੁਕਮ ਵਿੱਚ ਉਹ ਆਨੰਦਿਤ ਜੀਵਨ ਬਤੀਤ ਕਰੇਗਾ। ਇੱਕ ਬੰਦਾ ਮਾਇਆ ਵਿੱਚ ਗਲਤਾਨ ਰਹਿੰਦਾ ਹੈ, ਇੱਕ ਆਸ ਹੁੰਦੀ ਹੈ ਮੈਨੂੰ ਇੰਨੇ ਕਰੋੜ ਦਾ ਨਫਾ ਹੋਣਾ ਹੈ, ਜਦੋਂ ਨਹੀਂ ਹੁੰਦਾ 10-20 ਲੱਖ ਘੱਟ ਜਾਵੇ ਤੇ ਤਪਦਿਆਂ ਹੀ ਰਾਤ ਲੰਘਦੀ ਹੈ, ਚਿੰਤਾ ਵਿੱਚ ਹੀ ਰਾਤ ਲੰਘਦੀ ਹੈ। ਮਨਮੁਖ ਬੰਦਾ ਮਾਇਆ ਵਿੱਚ ਲੱਗ ਕੇ ਸਮਕ ਤਪਦਾ ਹੈ, ਡਿਪਰੈਸ਼ਨ ਵਿੱਚ ਰਹਿੰਦਾ ਹੈ, ਚਿੰਤਾਵਾਂ ਵਿੱਚ ਖਪਦਾ ਹੈ। ਗੁਰਮੁਖ ਬੰਦਾ ਸ਼ਬਦ ਜਲ ਲੈ ਕੇ ਤ੍ਰਿਸ਼ਨਾ ਦੀ, ਮਾਇਆ ਦੀ, ਚਿੰਤਾ ਦੀ ਅੱਗ ਨੂੰ ਬੁਝਾ ਲੈਂਦਾ ਹੈ। ਗੁਰਮੁਖਾਂ ਨੂੰ ਹੀ ਸ਼ਾਂਤ ਹਾਸਲ ਹੁੰਦੀ ਹੈ, ਗੁਰਮੁਖ ਹੀ ਆਨੰਦ ਦੇ ਵਿੱਚ ਜੀਵਨ ਬਤੀਤ ਕਰਦੇ ਨੇ। ਮਨਮੁਖ ਤੇ ਖਪਦਿਆਂ ਹੀ ਜੀਵਨ ਆਪਣਾ ਲੰਘਾ ਲੈਂਦੇ ਨੇ। ਗੁਰਮੁਖਾਂ ਨੂੰ ਹੀ ਸ਼ਾਂਤੀ ਨਸੀਬ ਹੁੰਦੀ ਹੈ, ਗੁਰਮੁਖਾਂ ਨੂੰ ਹੀ ਸੰਤੋਖ ਹਾਸਲ ਹੁੰਦਾ ਹੈ।
ਨਾਨਕ ਬਿਨ ਨਾਵੈ ਸਭ ਕੋਈ ਭੁੱਲਾ, ਮਾਇਆ ਮੋਹ ਖੁਆਈ।
ਲੋਕ ਸ਼ਬਦ ਨਾਲ ਨਹੀਂ ਜੁੜੇ, ਗੁਰੂ ਦੇ ਚਰਨੀ ਨਹੀਂ ਲੱਗੇ, ਨਾਮ ਦਾ ਅਭਿਆਸ ਨਹੀਂ ਕਰਦੇ। ਗੁਰੂ ਦਾ ਸ਼ਬਦ ਹੀ ਜੀਵਨ ਜਾਚ ਸਿਖਾਵੇਗਾ, ਗੁਰੂ ਦਾ ਸ਼ਬਦ ਹੀ ਹੰਕਾਰ ਵੱਲੋਂ ਮਰਨਾ ਸਿਖਾਵੇਗਾ, ਗੁਰੂ ਦਾ ਸ਼ਬਦ ਹੀ ਦੀਨ ਦੀ ਖਾਤਰ ਜੂਝਣਾ ਸਿਖਾਵੇਗਾ, ਗੁਰੂ ਦਾ ਸ਼ਬਦ ਹੀ ਡਿਪਰੈਸ਼ਨ ਦੂਰ ਕਰੇਗਾ, ਰੋਗ ਸੋਗ ਮਿਟਾਵੇਗਾ। ਪਰ ਅਸੀਂ ਨਾਮ ਵੱਲੋਂ ਭੁੱਲੇ ਰਹਿੰਦੇ ਹਾਂ, ਮਾਇਆ ਵਿੱਚ ਗਲਤਾਨ ਰਹਿੰਦੇ ਹਾਂ, ਸੰਸਾਰ ਦੀ ਪਕੜ ਛੱਡਦੇ ਨਹੀਂ, ਗੁਰੂ ਦੇ ਸ਼ਬਦ ਦੀ ਪਕੜ ਸਾਡੇ ਅੰਦਰ ਵੱਜਦੀ ਨਹੀਂ। ਖੁਆਈ ਤੋਂ ਭਾਵ ਹੈ ਜਦੋਂ ਨਾਮ ਰਾਹੀਂ ਸੱਚ ਦਾ ਰਸਤਾ ਨਾ ਹਾਸਲ ਕਰ ਸਕੇ ਤੇ ਅਸੀਂ ਖੁਆਰ ਹੋਏ ਖੁੰਝ ਗਏ, ਪਰਮਾਤਮਾ ਦੀ ਪ੍ਰਾਪਤੀ ਵਾਲਾ ਰਸਤਾ ਸਾਨੂੰ ਮਾਲੂਮ ਨਾ ਹੋਇਆ।
ਇਹੋ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਣਾਈ ਰਾਮ।
ਜਦੋਂ ਵੇਖਿਆ ਨਾ ਨਾਨਕ ਦੁਖੀਆ ਸਭ ਸੰਸਾਰ, ਜਗਤ ਦੇ ਵਿੱਚ ਦੁੱਖ ਹੀ ਦੁੱਖ ਹੈ, ਜਗਤ ਸਮਕ ਤਪ ਰਿਹਾ ਹੈ, ਚਿੰਤਾ ਦੇ ਵਿੱਚ ਹੈ, ਕੁਝ ਰੋਗ ਵਿੱਚ ਨੇ, ਕਈਆਂ ਨੂੰ ਡਿਪਰੈਸ਼ਨ ਸਤਾ ਰਿਹਾ ਹੈ। ਸੰਸਾਰ ਸਾਗਰ ਜਲ ਦਾ ਵੇਖ ਕਰਕੇ ਅਸੀਂ ਗੁਰੂ ਪਰਮੇਸ਼ਰ ਦੀ ਹਰੀ, ਜੋ ਹਰਿਆਂ ਭਰਿਆਂ ਕਰਨ ਵਾਲਾ ਹੈ, ਜੋ ਸਾਡੇ ਰੋਗ ਹਰੇਗਾ, ਸੋਗ ਹਰੇਗਾ, ਉਹਦੀ ਸ਼ਰਨ ਅਸੀਂ ਜਾਣਾ ਕੀਤਾ ਹੈ।
ਅਰਦਾਸ ਕਰੀ ਗੁਰ ਪੂਰੇ ਆਗੈ, ਰੱਖ ਲੈ ਉਹ ਦੇਹ ਵਡਾਈ ਰਾਮ।
ਅਰਦਾਸ ਸਿੱਖ ਸਿਧਾਂਤ ਦਾ ਮੂਰਲਾ ਅੰਗ ਹੈ, ਪਹਿਲਾ ਅੰਗ, ਇਹ ਬੜਾ ਜ਼ਰੂਰੀ ਹੈ। ਜੇ ਸੰਸਕ੍ਰਿਤ ਵਿੱਚ ਇਹਦੇ ਅਰਥ ਕਰੋ, ਅਰਧ ਆਸ ਦੋ ਲਫ਼ਜ਼ਾਂ ਦਾ ਮੇਲ ਹੈ। ਅਰਧ ਦਾ ਮਤਲਬ ਹੈ ਮੰਗਣਾ, ਆਸ ਦਾ ਮਤਲਬ ਹੈ ਆਸ਼ਾ ਕਰਨੀ, ਮੁਰਾਦ ਮੰਗਣ ਦੀ ਕਿਰਿਆ। ਜੇ ਫਾਰਸੀ ਵਿੱਚ ਚਲੇ ਜਾਓ, ਅਰਜ਼ਦਾਸ਼ਤ ਅਰਜ਼ ਕਰਨੀ, ਮੰਗਣਾ, ਪ੍ਰਾਰਥਨਾ ਕਰਨੀ, ਵਿਨੈ ਕਰਨੀ। ਤੂੰ ਸਿੱਖਾ ਨਾਮ ਜਪੇ, ਤੂੰ ਬਾਣੀ ਪੜ੍ਹੇ, ਤੂੰ ਕੋਈ ਵੀ ਕਰਮ ਕਰੇ, ਅਰਦਾਸ ਜ਼ਰੂਰ ਕਰਨੀ ਹੈ, ਆਰੰਭਤਾ 'ਤੇ ਵੀ ਸਮਾਪਤੀ 'ਤੇ ਵੀ। ਕਈ ਵਾਰ ਅਰਦਾਸ ਜਿਹੜੀ ਹੈ ਨਾ, ਉਹ ਅਭਿਆਸ ਨਾਲੋਂ ਵੱਧ ਕਾਰਗਰ ਸਾਬਤ ਹੁੰਦੀ ਹੈ, ਕਿਉਂਕਿ ਕਈ ਅਭਿਆਸ ਦਾ ਅਹੰਕਾਰ ਲੈ ਬਹਿੰਦੇ ਨੇ, ਅਸੀਂ ਬੜਾ ਨਾਮ ਜਪਿਆ, ਉਹ ਜਿੱਥੇ ਅਸੀਂ ਆ ਗਿਆ, ਮੈਂ ਆ ਗਈ, ਹਰ ਜੀਓ ਅਹੰਕਾਰ ਨਾ ਭਾਵਈ। ਅਰਦਾਸ ਇੱਕ ਤਰਲਾ ਹੈ, ਐ ਅਕਾਲ ਪੁਰਖ, ਯਤਨ ਕਰਦੇ ਹਾਂ ਨਾਮ ਜਪਣ ਦਾ, ਮਨ ਨਹੀਂ ਲੱਗਦਾ, ਤੂੰ ਲਗਾ ਦੇ, ਤੂੰ ਕਿਰਪਾ ਕਰ ਦੇ, ਨਾਮ ਝੋਲੀ ਪਾ ਦੇ, ਸ਼ੇਖ ਫਰੀਦਾ ਖੈਰ ਦੀਜੈ, ਬੰਦਗੀ ਕਿਰਪਾ ਕਰ, ਬੰਦਗੀ ਕਰਨ ਦੀ ਜਾਚ ਆ ਜਾਵੇ, ਸਾਨੂੰ ਨਜ਼ਾਤ ਮਿਲੇ, ਅਰਦਾਸ ਪ੍ਰਵਾਨ ਹੋ ਜਾਂਦੀ ਹੈ। ਜਿਵੇਂ ਬੰਦੇ ਦਾ ਸੁਭਾਅ ਨਾ, ਜੇ ਬੰਦੇ ਨੂੰ ਕੋਈ ਰੋਬ ਨਾਲ ਆਖੇ ਤਾਂ ਉਹ ਆਖੇ ਨਹੀਂ ਲੱਗੇਗਾ, ਤਰਲਾ ਲਵੇ ਤਾਂ ਝੱਟ ਮੰਨ ਲੈਂਦਾ ਹੈ। ਅਕਾਲ ਪੁਰਖ ਦਾ ਐਸਾ ਸੁਭਾਅ ਹੈ, ਤਰਲੇ ਲੈਣ ਵਾਲਿਆਂ 'ਤੇ ਕਿਰਪਾ ਕਰ ਦਿੰਦਾ ਹੈ। ਦੁੱਧ ਵੀ ਮਾਂ ਉਸੇ ਬੱਚੇ ਨੂੰ ਦਿੰਦੀ ਹੈ ਜਿਹੜਾ ਰੋਂਦਾ ਹੈ। ਅਰਦਾਸ ਕਰਨੀ ਸਿੱਖੋ, ਤਰਲਾ ਲੈਣਾ ਸਿੱਖੋ, ਅਰਦਾਸ ਸੁਣੀ ਭਗਤ ਆਪਣੇ ਕੀ, ਉਹ ਜ਼ਰੂਰ ਸੁਣਦਾ ਹੈ। ਮਹਾਰਾਜ ਕਹਿੰਦੇ ਭਾਈ ਅਰਦਾਸ ਕਰਿਆ ਕਰ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ, ਅਤੇ ਕਹਿਣਾ ਕੀ ਹੈ, ਐ ਗੁਰੂ ਦੇਵ ਸਾਨੂੰ ਆਪਣੀ ਸ਼ਰਨ ਲਓ, ਸਾਨੂੰ ਨਾਮ ਬਖਸ਼ੋ, ਸਾਡੀ ਵੀ ਦੁਨੀਆਂ ਤੇ ਵਡਿਆਈ ਹੋ ਜਾਵੇ।
ਰੱਖ ਲੇ ਬਹੁ ਸਰਣਾਈ ਹਰ ਨਾਮ ਵਡਾਈ, ਤੁਧ ਜੇ ਵਡਿਆਵਰ ਨਾ ਦਾਤਾ।
ਐ ਗੁਰੂ ਨਾਨਕ ਦੇਵ ਸਾਨੂੰ ਆਪਣੀ ਸ਼ਰਨ ਰੱਖਣਾ ਕਰ, ਤੇਰੇ ਨਾਮ ਦੀ ਇਹ ਮਹਿਮਾ ਹੈ, ਤੇਰੇ ਦਰ ਦੀ ਇਹ ਮਹਿਮਾ ਹੈ, ਤੇਰੇ ਵਰਗਾ ਕੋਈ ਦੂਜਾ ਦਾਤਾ ਬਖਸ਼ਿੰਦ ਹੈ ਹੀ ਨਹੀਂ ਹੈ, ਕੋਈ ਹੋਰ ਝੋਲੀਆਂ ਭਰਨ ਵਾਲਾ ਹੈ ਹੀ ਨਹੀਂ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਸਭ ਤੇ ਵੱਡ ਸਮਰੱਥ ਗੁਰਦੇਵ, ਤੇਥੋਂ ਵੱਡਾ ਕੌਣ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤੂੰ ਖੁਦਾ ਦਾ ਰੂਪ ਹੈ। ਦੁਨੀਆਂ ਵਿੱਚ ਇਹ ਪ੍ਰਚਲਿਤ ਹੈ, ਸਾਨੂੰ ਸ਼ਰਨ ਆਇਆ ਨੂੰ ਰੱਖਣਾ ਕਰ।
ਸੇਵਾ ਲਾਗੇ ਸੇ ਵੱਡ ਭਾਗੇ, ਜੁਗ ਜੁਗ ਏਕੋ ਜਾਤਾ।
ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ, ਆਏ ਗੁਰੂ ਅੰਗਦ ਸਾਹਿਬ, ਜਿਹੜੇ ਤੇਰੇ ਦਰ ਤੇ ਸੇਵਾਦਾਰ ਬਣ ਜਾਂਦੇ ਨੇ, ਜਿਹੜੇ ਤੇਰੀ ਕਦਮ ਬੋਸੀ ਕਰਦੇ ਨੇ, ਤੇਰੇ ਚਰਨਾਂ ਵਿੱਚ ਝਾੜੂ ਬਰਦਾਰ ਬਣ ਜਾਂਦੇ ਨੇ, ਉਹ ਵੱਡਿਆਂ ਭਾਗਾਂ ਵਾਲੇ ਨੇ, ਉਹ ਖੁਸ਼ ਨਸੀਬ ਨੇ। ਜੁੱਗਾਂ ਜੁੱਗਾਂ ਵਿੱਚ ਉਹਨਾਂ ਦਾ ਨਾਮ ਜਾਣਿਆ ਜਾਂਦਾ ਹੈ। ਦੂਸਰਾ ਭਾਵ ਇਹ ਹੈ, ਜੁੱਗ ਜੁੱਗ ਐ ਨਾਨਕ ਨਿਰੰਕਾਰੀ ਤੂੰ ਹੀ ਜਾਤਾ ਹੈ, ਤੂੰ ਹੀ ਪ੍ਰਗਟ ਹੈ, ਤੂੰ ਸਤਿਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ, ਥਰੂ ਆਊਟ ਦਾ ਫੋਰ ਜੁਗਾਸ ਫੋਰ ਏਜਿਸ ਤੂੰ ਆਪ ਹੀ ਨਿਰੰਕਾਰ ਹੈ, ਆਪ ਹੀ ਸਰਗੁਣ ਸਰੂਪ ਹੈ, ਆਪ ਹੀ ਸ਼ਬਦਾ ਅਵਤਾਰ ਹੈ। ਆਪਣੇ ਪਿਆਰਿਆਂ ਨੂੰ ਹਰ ਯੁੱਗ ਵਿੱਚ ਤੂੰ ਰੱਖਣ ਵਾਲਾ ਜਾਣੀਦਾ ਹੈ।
ਜਤ ਸਤ ਸੰਜਮ ਕਰਮ ਕਮਾਵੇ, ਬਿਨ ਗੁਰ ਗਤ ਨਹੀਂ ਪਾਈ।
ਦੇਖੋ ਅਸੀਂ ਯਤਨ ਤੇ ਕਰਦੇ ਹਾਂ, ਜਤ ਵਿੱਚ ਰਹੀਏ, ਜਤ ਦਾ ਮਤਲਬ ਇੰਦਰੇ ਕਾਬੂ ਵਿੱਚ ਰੱਖੀਏ, ਅੱਖਾਂ ਕਾਬੂ ਵਿੱਚ, ਜ਼ੁਬਾਨ ਕਾਬੂ ਵਿੱਚ, ਕਦਮ ਗਲਤ ਰਸਤੇ ਤੇ ਨਾ ਚੱਲਣ, ਹਸਤ ਗਲਤ ਕਰਮ ਨਾ ਕਰਨ, ਯਤਨ ਕਰਦੇ ਹਾਂ ਅਸੀਂ। ਜਤ ਤੋਂ ਬਾਅਦਾਂ ਅਸੀਂ ਸਤ ਵੀ ਧਾਰਦੇ ਹਾਂ, ਸੱਚ ਬੋਲੀਏ। ਸੰਜਮ ਸੰਯਮ ਨੂੰ ਕਿਹਾ ਹੈ, ਸੰਯਮ ਵਿੱਚ ਰਹਿਣਾ, ਇਹਨਾਂ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ, ਇਹ ਸਾਰੇ ਕਰਮ ਅਸੀਂ ਕਮਾਉਣੇ ਹਾਂ। ਪਰ ਹੰਕਾਰ ਆ ਜਾਂਦਾ ਹੈ, ਮੈਂ ਬੜਾ ਜਤੀ, ਮੈਂ ਬੜਾ ਤਪੀ, ਮੈਂ ਸੰਯਮ ਕਰਦਾ ਹੈ। ਬਾਪੂ ਹੁਣ ਮੁਸ਼ਕਲ ਇਹ ਹੈ, ਗੁਰੂ ਨਾਨਕ ਬਿਨਾਂ ਤੇਰੀ ਕਿਰਪਾ ਤੋਂ ਇਹ ਕਰਮ ਕੀਤੇ ਸਫਲੇ ਨਹੀਂ ਹੋਣੇ, ਬਿਨਾਂ ਤੇਰੀ ਬਖਸ਼ਿਸ਼ ਤੋਂ ਗਤ ਨਹੀਂ ਹਾਸਲ ਹੋਣੀ। ਤੂੰ ਮੁਕਤੀਦਾਤਾ ਹੈ, ਤੂੰ ਨਜ਼ਾਤ ਬਖਸ਼ਣ ਵਾਲਾ ਹੈ, ਤੇਰੀ ਕਿਰਪਾ ਤੋਂ ਬਿਨਾਂ ਐਮੈਂਸੀਪੇਸ਼ਨ ਸਾਨੂੰ ਨਹੀਂ ਨਸੀਬ ਹੋਣੀ।
ਨਾਨਕ ਤਿਸ ਨੂੰ ਸ਼ਬਦ ਬੁਝਾਏ, ਜੋ ਜਾਏ ਪਵੇ ਹਰ ਸਰਣਾਈ।
ਦੇਖੋ ਜੇ ਚਾਹੁੰਦੇ ਹੋ ਗੁਰੂ ਚਰਨਾਂ ਵਿੱਚ ਜਗ੍ਹਾ ਦੇਵੇ, ਤੇ ਚਰਨੀ ਲੱਗਣਾ ਪਵੇਗਾ, ਤਰਲਾ ਲੈਣਾ ਪਵੇਗਾ। ਜਦੋਂ ਚਰਨੀ ਲੱਗ ਗਏ, ਸਾਨੂੰ ਸ਼ਬਦ ਦੀ ਸੋਝੀ ਗੁਰੂ ਬਖਸ਼ ਦਿੰਦਾ ਹੈ, ਸ਼ਬਦ ਦੇ ਅਰਥ ਸਮਝ ਆ ਜਾਂਦੇ ਨੇ, ਉਹ ਵਿਚਾਰ ਜੀਵਨ ਵਿੱਚ ਅਸੀਂ ਲਾਗੂ ਕਰਦੇ ਹਾਂ। ਇਹ ਉਸ ਦਿਨ ਹੀ ਸੰਭਵ ਹੋਵੇਗਾ ਜਦੋਂ ਅਕਾਲ ਪੁਰਖ ਦੀ, ਗੁਰੂ ਦੀ ਸ਼ਰਨ ਜਾਵਾਂਗੇ, ਜਦੋਂ ਅਕਾਲ ਪੁਰਖ ਦੇ ਗੁਲਾਮ ਬਣ ਜਾਵਾਂਗੇ।
ਜੋ ਹਰ ਮਤ ਦੇ ਸਾਯੂਪ ਜੈ, ਹੋਰ ਮਤ ਨਕਾਈ ਰਾਮ।
ਮਤ ਦਾ ਭਾਵ ਹੁੰਦਾ ਹੈ ਬੁੱਧੀ, ਸੰਕਲਪ, ਸਿਆਣਪ। ਦੇਖੋ ਉੱਚੀ ਮੱਤ ਜੇ ਤੁਹਾਡੀ ਹੈ ਤੇ ਇਹ ਗੁਰੂ ਪਰਮੇਸ਼ਰ ਦੀ ਦਿੱਤੀ ਹੈ, ਤੇ ਜੇ ਨਲਾਇਕ ਹੋ ਤੇ ਫਿਰ ਵੀ ਉਹਦੇ ਹੁਕਮ ਵਿੱਚ ਹੀ ਹੋ। ਕਈ ਕਹਿ ਦਿੰਦੇ ਲੈ ਮਿਹਨਤ ਤੇ ਆਪ ਹੀ ਕਰਨੀ ਪੈਣੀ, ਭਾਈ ਗੁਰੂ ਨਾਨਕ ਨੇ ਥੋੜਾ ਪੇਪਰਾਂ ਚੋਂ ਪਾਰ ਲੰਘਾਉਣਾ ਹੈ, ਭੁੱਲ ਜਾਣਾ ਹੈ ਤੂੰ, ਗੁਰੂ ਨਾਨਕ ਹੀ ਪਾਰ ਲੰਘਾਵੇਗਾ। ਜੇ ਆਪਣੀ ਸਿਆਣਫ ਚੱਲਦੀ ਹੋਵੇ ਨਾ, ਆ ਜਦੋਂ ਕਿ ਮੈਂ ਪੜ੍ਹਦਾ ਸੀ, ਮੈਂ ਆਪਣੀ ਕਲਾਸ ਬਾਰੇ ਹੀ ਦੱਸਦਾ ਹੋਰਾਂ ਦਾ, ਤੇ ਤੁਹਾਨੂੰ ਆਪਣਿਆਂ ਦਾ ਪਤਾ ਹੀ ਹੈ, 35-40 ਨਿਆਣੇ ਇੱਕ ਜਮਾਤ 'ਚ ਹੁੰਦੇ ਨੇ, ਤੇ ਮੇਰੇ ਵਰਗੇ ਦਿਨ ਰਾਤ ਹੀ ਪੜ੍ਹਦੇ ਰਹਿੰਦੇ ਨੇ, ਰੱਟੇ ਲਾਉਂਦੇ ਰਹਿੰਦੇ ਨੇ, ਕੁਝ ਸਮਝ 'ਚ ਨਾ ਪੈਣਾ, ਮਸਾਂ ਹੀ 60-65 ਨੰਬਰ ਭਾਵੇਂ 100 'ਚ ਆਉਣ ਧੱਕੇ ਨਾਲ। ਕੁਝ ਐਸੇ ਉੱਜਲ ਮਤ ਵਿਦਿਆਰਥੀ ਹੁੰਦੇ ਨੇ, ਇੱਕ ਵਾਰ ਟੀਚਰ ਨੇ ਜੋ ਦੱਸ ਦਿੱਤਾ, ਇੱਕ ਵਾਰ ਜੋ ਉਹਨਾਂ ਦੀ ਨਜ਼ਰ ਹੇਠਾਂ ਲੰਘ ਗਿਆ, ਦੂਜੀ ਵਾਰ ਪੜ੍ਹਨਾ ਨਹੀਂ ਸੀ ਪੈਂਦਾ, ਤੇ ਉਹੀ ਮੋਨੀਟਰ ਬਣਦੇ ਨੇ ਕਲਾਸ ਦੇ, ਉਹੀ ਆਗੂ ਬਣਦੇ ਨੇ। ਭਾਈ ਜੀ ਉੱਚੀ ਮਤ ਗੁਰੂ ਨਾਨਕ ਹੀ ਦਿੰਦਾ ਹੈ, ਗੁਰੂ ਹੀ ਬਖਸ਼ਿੰਦ ਹੋ ਕੇ ਕਿਰਪਾ ਕਰਦਾ ਹੈ, ਟੀਚਰ ਉਹੀ ਹੁੰਦਾ। ਜਮਾਤ ਵਿੱਚ 35 ਚੋਂ 2-4 ਪਹਿਲੇ ਨੰਬਰ ਵਾਲੇ ਹੁੰਦੇ ਨੇ, ਅੱਧੇ ਫੇਲ ਹੋ ਜਾਂਦੇ ਨੇ। ਅੱਛਾ ਪੜ੍ਹਾਇਆ ਤੇ ਉਸੇ ਨੇ ਹੀ ਸੀ, ਇਹ ਫਰਕ ਕਿੱਥੇ ਪੈ ਗਿਆ? ਇਹ ਮਤ ਵਿੱਚ ਫਰਕ ਹੈ। ਉੱਜਲ ਮਤ ਗੁਰੂ ਦੇਣ ਵਾਲਾ ਹੈ, ਗੁਰੂ ਦੀ ਮਤ ਤੇ ਚੱਲੋ ਤੇ ਜੀਵਨ ਸਫਲਾ ਹੈ। ਹੋਰ ਕੋਈ ਮਤ ਨਿਹਚਲਤਾ ਤੁਹਾਨੂੰ ਦਿਵਾ ਨਹੀਂ ਸਕਦੀ, ਨਜ਼ਾਤ ਨਹੀਂ ਦਿਵਾ ਸਕਦੀ।
ਅੰਤਰ ਬਾਹਰ ਏਕ ਤੂੰ, ਆਪੇ ਦੇਹ ਬੁਝਾਈ ਰਾਮ।
ਇਸ ਗੱਲ ਨੂੰ ਸਮਝਿਓ, ਪਰਮ ਈਸ਼ਵਰ ਸਾਡੇ ਅੰਦਰ ਜੋਤ ਬਣ ਕੇ, ਸਵਾਸ ਬਣ ਕੇ, ਸੂਖਸ਼ਮ ਸਰੀਰ ਬਣ ਕੇ ਸਮਾਇਆ ਹੋਇਆ ਏ। ਇਸ ਗੱਲ ਨੂੰ ਬੁੱਝ ਲਵੋ, ਬਾਹਰ ਵੀ ਉਹ ਪ੍ਰਗਟ ਹੈ। ਭਾਈ ਸਾਹਿਬ ਭਾਈ ਨੰਦ ਲਾਲ ਦੀ ਫਾਰਸੀ ਦੀ ਗਜ਼ਲ ਹੈ, ਖੁਦਾ ਹਾਜ਼ਿਰ ਬਵਦ ਦਾਇਮ, ਬਾਬੀ ਦੀਦਾਰ ਪਾਕਸ਼ਰਾ, ਨਾ ਗਿਰਦਾਰੇ ਦਰੋ ਹਾਇਲ, ਨਾ ਦਰਿਆ ਓ ਨਾ ਸਾਹਿਲਾ, ਉਹ ਅਕਾਲ ਪੁਰਖ ਹਰ ਥਾਂ ਤੇ ਹਾਜ਼ਰ ਹੈ, ਹਰ ਜ਼ਰੇ ਵਿੱਚ ਪ੍ਰਗਟ ਹੈ, ਉਹਦੇ ਦਰਸ਼ਨ ਨੂੰ ਵੇਖਿਆ ਕਰ। ਉੱਥੇ ਕੋਈ ਘੁੰਮਣ ਘੇਰੀ ਨਹੀਂ, ਕੋਈ ਓਲਾ ਨਹੀਂ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ, ਪੁਕਾਰ ਉਹ ਹਰ ਜ਼ਰੇ ਦੇ ਵਿੱਚ ਵੱਸਦਾ ਹੈ। ਸਾਡਾ ਜੋ ਪਰਮ ਈਸ਼ਵਰ ਹੈ, ਉਹਨਾਂ ਨੂੰ ਇਹ ਬੁਝਾਰਤ ਸਮਝ ਲੱਗੀ ਜਿਹੜੇ ਗੁਰੂ ਦੀ ਸ਼ਰਨ ਜਾਂਦੇ ਹਨ।
ਆਪੇ ਦੇਹ ਬੁਝਾਈ ਅਵਰ ਨਾ ਪਾਈ, ਗੁਰਮੁਖ ਹਰ ਰਸ ਚਾਖਿਆ।
ਇਹ ਜੋ ਖੇਲ ਹੈ ਪਰਮ ਈਸ਼ਵਰ ਦਾ, ਇਹ ਜੋ ਉਹਦਾ ਹਰ ਜ਼ਰੇ ਵਿੱਚ ਮੌਜੂਦ ਹੋਣਾ ਹੈ, ਇਹ ਉਹਨਾਂ ਨੂੰ ਹੀ ਸਮਝ ਲੱਗਦੀ ਹੈ ਜਿਨ੍ਹਾਂ ਨੂੰ ਉਹ ਸਮਝਾ ਦਿੰਦਾ ਹੈ। ਔਰ ਯਾਦ ਰੱਖਿਓ, ਜਿਹੜੇ ਉਹਦੀ ਮਤ ਤੇ ਚੱਲ ਪਏ, ਗੁਰੂ ਦੇ ਹੁਕਮ ਵਿੱਚ ਚੱਲ ਪਏ, ਉਹਨਾਂ ਨੂੰ ਹੋਰ ਕੋਈ ਮਤ ਚੰਗੀ ਨਹੀਂ ਲੱਗਦੀ। ਗੁਰੂ ਦੀ ਮਤ ਤੇ ਚੱਲਣ ਵਾਲਿਆਂ ਨੂੰ ਹਰ ਰਸ ਪ੍ਰਗਟ ਹੋਇਆ, ਨਾਮ ਰਸ ਆਇਆ। ਜਿਨ੍ਹਾਂ ਨਾਮ ਰਸ ਚੱਖ ਲਿਆ, ਫਿਰ ਸੰਸਾਰ ਰਸ, ਸ਼ਰਾਬ ਦਾ ਰਸ, ਮਾਇਆ ਦਾ ਰਸ, ਪਦਾਰਥਾਂ ਦਾ ਰਸ ਉਹਨਾਂ ਨੂੰ ਪਾਉਂਦਾ ਨਹੀਂ ਹੈ।
ਹਰ ਸਾਚੈ ਸਦਾ ਹੈ ਸਾਚਾ, ਸਾਚੈ ਸ਼ਬਦ ਸੁਭਾਖਿਆ।
ਗੁਰੂ ਨਾਨਕ ਦਾ ਦਰ ਹੈ ਸੱਚਾ, ਜਿਹੜਾ ਇਸ ਦਰ ਨਾਲ ਜਾਵੇਗਾ ਜੁੜ, ਉਹ ਸਦਾ ਸੱਚੇ ਪਰਮ ਈਸ਼ਵਰ ਵਿੱਚ ਇੱਕਮਿੱਕ ਹੋਵੇਗਾ, ਔਰ ਉਹਦੇ ਗਲੂਏ ਤੋਂ ਸੱਚ ਹੀ ਪ੍ਰਗਟ ਹੋਵੇਗਾ। ਸੁਭਾਖਾ ਦਾ ਭਾਵ ਉੱਤਮ ਸੱਚ ਹੀ ਉਹਦੇ ਗਲੂਏ ਤੋਂ ਬਾਹਰ ਆਵੇਗਾ, ਉਹ ਕੁਫਰ ਨਹੀਂ ਤੋਲੇਗਾ। ਦੂਸਰਾ ਭਾਵ ਹੈ, ਗੁਰੂ ਨਾਨਕ ਦੇ ਸੱਚੇ ਦਰ ਉੱਪਰ ਸ਼ਬਦ ਸੁਭਾਖਿਆ ਜਾਂਦਾ ਹੈ, ਸੱਚ ਦਾ ਉਪਦੇਸ਼ ਦਿੱਤਾ ਜਾਂਦਾ ਹੈ, ਜਿਸ ਕਾਰਨ ਸੱਚੇ ਦਾ ਦਰ ਤੈਨੂੰ ਨਸੀਬ ਹੋਵੇਗਾ।
ਘਰ ਮਹਿ ਨਿਜ ਕਰ ਪਾਇਆ, ਸਤਿਗੁਰ ਦੇ ਵਡਾਈ।
ਜਦੋਂ ਗੁਰੂ ਦੇ ਸ਼ਬਦ ਦਾ ਚਾਨਣਾ ਜ਼ਿਹਨ ਵਿੱਚ ਪ੍ਰਗਟ ਹੋ ਗਿਆ, ਪਰਮਾਤਮਾ ਨਿਜ ਘਰ ਵਿੱਚ ਹੀ ਨਜ਼ਰੀ ਆ ਗਿਆ, ਅੰਦਰ ਹੀ ਸਾਨੂੰ ਪ੍ਰਗਟ ਹੋਇਆ ਉਹ ਦਿਖਦਾ ਹੈ, ਨਿਜ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਐਸਿਆਂ ਗੁਰਮੁਖਾਂ ਨੂੰ ਸਤਿਗੁਰ ਦੀ ਸ਼ਰਨ ਕਰਕੇ ਵਡਿਆਈ ਮਿਲਦੀ ਹੈ। ਜੋ ਪਰਮਾਤਮਾ ਵਿੱਚ ਅਭੇਦ ਹੋਏ, ਉਹਨਾਂ ਮਹਾਂਪੁਰਸ਼ਾਂ ਦੀ ਸਦਾ ਦੁਨੀਆਂ 'ਤੇ ਜੈ ਜੈਕਾਰ ਹੁੰਦੀ ਹੈ। ਨਿਜ ਘਰ ਤੋਂ ਭਾਵ ਹੈ जो अपना निज स्वरूप है, जो साडा वजूद है, ओ जोत स्वरूप परम ईश्वर उन्हां नूं नसीब होया जिन्हां नूं गुरु ने वड्याई देनी है, जिन्हां दे ज़हन विच शब्द टिकाया है।
नानक जो नाम रते से ही महल पायन, मत परवान सच साई।
देखो गुरु दे घर सारे ही आउंदे ने, बाणी भी सुनदे हां, पर लगन नहीं लगदी। अरदास करया करो, गुरु कृपा कर तेरे नाम विच रते जाइए, रत लग जावे तेरे नाम दी। फिर की होवेगा जी, जदों लगन लग गई नाम दी, नाम जपया, आवाजां मारियां, वाहिगुरु ने कुंडा खोलिया, महल पायन उदी प्राप्ति हो गई, उन्हें दर्शन दे दते, मत परवान सच साई। ऐसी मत ही प्रमाणिक है, वड्याई वाली है, सोभनीक है। केड़ी मत जी? जेड़ी सच दी प्राप्ति लई प्रेरदी है, जेड़ी गुरु दे दर ते जाण लई प्रेरदी है। नाम विच रंगे होया ने महल पाया, परम ईश्वर नू पाया है। ऐसे महात्मा गुरु दे दर ते प्रवान होए। महल, महल ए अरबी दा लफ्ज है, हलूल दी जगह जिथे परम ईश्वर वसदा है। नानक करमी एह मत पाई, दर घर सोभा महल बुलाई, चंगी मत होवे ते रब दे गीत गाए गए, गुरु दी कृपा होई, महल प्राप्त होया, प्रभु मिलिया। फिर तिन्ना लोकां दे विच सोभा हुंदी है, जय जयकार हुंदी है। सो ऐसे परवरदगार अकाल पुरख गुरु नानक दे रूप विच प्रगट होए और सानू महल दी प्राप्ति ओही करवाउण वाले ने। सच्चा दोस्त गुरु अमरदास कहिंदे परमेश्वरी है, उहदे ही गीत गाया करो, ओही डिप्रैशन चिंतावां मिटावेगा। जिवें एक शायर कहिंदा है, ना कहने को यूं जहां में, हजारों हैं यार दोस्त, मुश्किल के वक्त एक है परवरदिगार दोस्त। रोगां विच सोगां विच अकाल पुरख ही बांह फड़न वाला है, उहदे नाम विच रंगे जाओ, फिर तुहाडी जय जयकार है, रोग सोग मिटणगे। इत्थे दास विचार नूं संकोचदा है, सिंह साहिब ज्ञानी जगतार सिंह जी होणी हजूरी सेवादार गुरु रामदास पातशाह श्री हरिमंदर साहिब उन्हां समेत गुरु घर दे समूह वजीरां दा सेवादारां दा धन्नवाद। इत्थे श्रोमणी गुरद्वारा प्रबंधक कमेटी विच सेवा करन वाले सेवादारां दा धन्नवाद, गुरु संगत दा धन्नवाद, खुद खुदा गुरु ग्रंथ साहिब दा कोटान कोट धन्नवाद। खंडे दी पौल छको, गुरु वाले बनो, जीवन सफला करो। ये दो पंक्तियां पढ़ के फिर फतेह बुलाउंदे हां।
घर मह निज कर पाया, सतगुर दे वडाई, नानक जो नाम रते से ही महल पायन, मत परवान सच साई।